ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਧਨ ਅਖੁੱਟ ਨਾਨਕ ਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ ਦਿਖਾਏ ਇਹੋ ਧਨ ਅਖੁੱਟ ਨਾਨਕ ਖੁੱਟੈ ਨਾ ਜਾਏ ਪੂਰਾ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵਲਾਏ ਗੁਰ ਪੂਰੈ ਹਰ ਧਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਅਵਗੁਣ ਕਾਟ ਗੁਣ ਹਿਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦੁਬਿਧਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪ੍ਰਸਾਦ ਵਸੈ ਮਨ ਆਏ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਸਿਜਾਣਿਆ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਮਨੁੱਖ ਦੀ ਜ਼ਿੰਦਗੀ ਵਿੱਚ ਕਈ ਘਟਨਾਵਾਂ ਵਾਪਰਦੀਆਂ ਨੇ ਜਿਨ੍ਹਾਂ ਘਟਨਾਵਾਂ ਨਾਲ ਮਨੁੱਖ ਦਾ ਜੀਵਨ ਬਦਲ ਜਾਂਦਾ ਹੈ ਤੋ ਗੁਰਮੁਖੋ ਜਦੋਂ ਆਪਾਂ ਗੁਰੂ ਕੀ ਬਾਣੀ ਦੀ ਵਿਚਾਰ ਕਰਦੇ ਹਾਂ ਨਾ ਉਹ ਸਤਿਗੁਰੂ ਪਾਤਸ਼ਾਹ ਨੇ ਕਿਸੇ ਕਾਰਨ ਨੂੰ ਲੈ ਕਰਕੇ ਬਾਣੀ ਉਚਾਰਨ ਕੀਤੀ ਕਿਸੇ ਗੁਰਮੁਖ ਨੇ ਜਗਿਆਸੂ ਨੇ ਸਵਾਲ ਕੀਤਾ ਪਾਤਸ਼ਾਹ ਨੇ ਉਸ ਪੁੱਛਣ ਵਾਲੇ ਗੁਰਮੁਖ ਨੂੰ ਗੁਰਮਤ ਦੀ ਸੋਝੀ ਦਿੱਤੀ। ਕਈ ਘਟਨਾਵਾਂ ਵੇਖ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅਲਾਈ ਬਾਣੀ ਉਚਾਰਨ ਕੀਤੇ। ਸਤਿਗੁਰੂ ਪਾਤਸ਼ਾਹ ਪਰਮਾਤਮਾ ਦੀ ਵਡਿਆਈ ਕਰਦਿਆਂ ਕਰਦਿਆਂ ਜਦੋਂ ਇਹ ਸਰਗੁਣ ਸਰੂਪ ਨਿਰਗੁਣ ਦੇ ਨਾਲ ਇੱਕ ਮਿਕ ਹੋਏ ਤਾਂ ਹਜ਼ੂਰ ਨੇ ਬਾਣੀ ਉਚਾਰਦਿਆਂ ਬਚਨ ਕੀਤੇ, ਹਾਂ ਆਪ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ। ਇਸੇ ਤਰ੍ਹਾਂ ਗੁਰਮੁਖੋ ਜੋ ਆਪਾਂ ਸ਼ਬਦ ਸਰਵਣ ਕੀਤਾ ਹੈ, ਗੁਰੂ ਕਾ ਪਾਵਨ ਪਵਿੱਤਰ ਫਰਮਾਨ, ਇਹਦੀ ਭੂਮਿਕਾ ਬਿਆਨ ਕਰਦਿਆਂ ਗੁਰਮੁਖਾਂ ਨੇ ਜਦ ਜ਼ਿਕਰ ਕੀਤਾ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਦਰਵਾਜ਼ਾ ਸਮੁੱਚੀ ਲਕਾਈ ਲਈ ਖੁੱਲ੍ਹਾ ਹੈ। ਇਹਦੇ ਨਾਲ ਇੱਕ ਮੈਂ ਬੇਨਤੀ ਕਰਨੀ, ਕਿਤੇ ਭੁੱਲ ਨਾ ਜਾਵਾਂ, ਸਾਨੂੰ ਇਹ ਨਹੀਂ ਪਤਾ ਵੀ ਕੱਲ੍ਹ ਦਾ ਦਿਨ ਆਉਣਾ ਕਿ ਨਹੀਂ ਆਉਣਾ, ਲੇਕਿਨ ਪ੍ਰਬੰਧ ਆਪਾਂ ਕਈ ਸਾਲਾਂ ਦਾ ਕਰਦੇ ਹਾਂ, ਇਹ ਸਾਡੀ ਸਾਰਿਆਂ ਦੀ ਅਵਸਥਾ ਹੈ। ਕੱਲ੍ਹ ਨੂੰ ਦਿਨ ਆਉਣਾ ਜਾਂ ਨਹੀਂ ਆਉਣਾ ਇਹ ਕੇਵਲ ਅਤੇ ਕੇਵਲ ਵਾਹਿਗੁਰੂ ਜਾਣਦਾ ਹੈ, ਲੇਕਿਨ ਪ੍ਰਬੰਧ ਬੜਾ ਵੱਡਾ ਕਰਦੇ ਹਾਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਸਮੇਂ ਦੇ ਬਾਰੇ ਇਤਿਹਾਸ ਪੜ੍ਹੀਏ ਨਾ, ਗੁਰੂ ਕੇ ਸੰਗਤਾਂ ਗੁਰੂ ਘਰ ਵਾਸਤੇ ਅਨੇਕਾਂ ਤਰ੍ਹਾਂ ਦੇ ਪਦਾਰਥ ਲੈ ਕੇ ਆਉਂਦੀਆਂ, ਲੰਗਰ ਲਈ ਰਸਤਾਂ ਲੈ ਕੇ ਆਉਂਦੀਆਂ, ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਕੰਗੀਕਾਰ ਕਰਦੇ ਨੇ ਜਿੰਨਾ ਰਾਤ ਨੂੰ ਤੱਕ ਪੂਰਾ ਆ ਸਕੇ, ਔਰ ਬਾਕੀ ਦੇ ਜਿੰਨੇ ਪ੍ਰੇਮੀ ਹੁੰਦੇ ਸਨ ਉਹਨਾਂ ਨੂੰ ਕਹਿਣਾ ਵੀ ਗੁਰਮੁਖੋ ਜਿਵੇਂ ਜਿਵੇਂ ਤੁਹਾਡੀ ਵਾਰੀ ਆਏ ਜਾਵੇਗੀ ਉਸੇ ਤਰ੍ਹਾਂ ਇਹ ਵਸਤੂਆਂ ਇਹ ਪਦਾਰਥ ਤੁਸੀਂ ਗੁਰੂ ਘਰ ਨੂੰ ਭੇਟ ਦਿੱਤੀ ਜਾਣੇ, ਭੇਟ ਕਰੀ ਜਾਣੇ। ਕੋਈ ਖਾਈ ਪਿੰਡ ਹੈ, ਉੱਥੋਂ ਦਾ ਇੱਕ ਆਦਮੀ ਨੌਜਵਾਨ ਗਲਤ ਸੰਗਤ ਕਰਕੇ ਆਪਣੇ ਰਸਤੇ ਤੋਂ ਕਿਰਾਏ ਪੈ ਗਿਆ, ਜੀਵਨ ਵਿਗੜ ਗਿਆ, ਔਰ ਇਤਿਹਾਸ ਦੇ ਮੁਤਾਬਕ ਉਹਨੂੰ ਪ੍ਰੇਮਾ ਕੋਹੜੀ ਕਿਹਾ ਗਿਆ ਹੈ, ਕਿਉਂਕਿ ਉਸ ਮੌਕੇ ਕੋਹੜ ਦਾ ਇਲਾਜ ਨਹੀਂ ਸੀ ਹੁੰਦਾ। ਉਹਨੂੰ ਅੱਜ ਦੀ ਭਾਸ਼ਾ ਵਿੱਚ ਇਉਂ ਕਹਿ ਸਕਦੇ ਵੀ ਉਹ ਇਲਾਜ ਬਿਮਾਰੀ ਦਾ ਸ਼ਿਕਾਰ ਹੋ ਗਿਆ। ਇਹ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ ਗੁਰਮੁਖਾਂ ਪਾਸੋਂ, ਜਿਹਦਾ ਕੋਈ ਨਹੀਂ ਉਹਦਾ ਗੁਰੂ ਨਾਨਕ। ਜਿੰਨੇ ਵੀ ਗੁਰਦੁਆਰੇ ਸਾਹਿਬ ਹਨ, ਭਾਵੇਂ ਉਹ ਕਸਬੇ ਵਿੱਚ ਹੈ, ਭਾਵੇਂ ਸ਼ਹਿਰ ਵਿੱਚ ਹੈ, ਭਾਵੇਂ ਨਿੱਕੇ ਜਿਹੇ ਪਿੰਡ 'ਚ ਹੈ, ਅਸੀਂ ਗੁਰਦੁਆਰੇ ਸਾਹਿਬ ਦੀ ਇਮਾਰਤ ਨੂੰ ਸਾਰਦਿਆਂ ਪਹਿਲਾਂ ਨਿਸ਼ਾਨ ਸਾਹਿਬ ਲਾਉਂਦੇ ਹਾਂ। ਉਸ ਨਿਸ਼ਾਨ ਸਾਹਿਬ ਦਾ ਮਤਲਬ ਇਹ ਹੈ, ਦੁਨੀਆਂ ਦੇ ਲੋਕੋ, ਜਿਹਦਾ ਕੋਈ ਨਹੀਂ ਉਹਦਾ ਗੁਰੂ ਨਾਨਕ। ਜਿਹੜਾ ਮਨ ਕਰਕੇ ਪਰੇਸ਼ਾਨ ਉਹ ਗੁਰੂ ਕੀ ਸੰਗਤ ਵਿੱਚ ਆਏ, ਜਿਹਨੂੰ ਕੋ ਤਨ ਦੀ ਲੋੜ ਹੈ, ਭੋਜਨ ਪ੍ਰਸ਼ਾਦਾ ਚਾਹੀਦਾ, ਉਹ ਗੁਰੂ ਕੀ ਪੰਗਤ ਵਿੱਚ ਬੈਠੇ। ਸਾਰੇ ਭੈਣ ਭਰਾਖਾਂ ਬਦਲ ਗਏ, ਖਾਈ ਪਿੰਡ ਤੋਂ ਸੰਗਤਾਂ ਗੱਡੇ 'ਤੇ ਬੈਠ ਕੇ ਯਥਾ ਯੋਗ ਰਸਤ ਲੈ ਕੇ ਗੋਇੰਦਵਾਲ ਸਾਹਿਬ ਨੂੰ ਚੱਲੀਆਂ। ਪ੍ਰੇਮੇ ਨੇ ਬੇਨਤੀ ਕੀਤੀ ਵੀ ਗੁਰਮੁਖੋ ਮੇਰਾ ਕੋਈ ਨਹੀਂ, ਮੇਰਾ ਗੁਰੂ ਮੈਨੂੰ ਨਾਲ ਲੈ ਚੱਲੋ। ਯਾਦ ਰੱਖਣਾ, ਆਪਾਂ ਨਫ਼ਰਤ ਕਰਦੇ ਹਾਂ, ਗੁਰੂ ਨਾਨਕ ਦੇ ਘਰ ਨਫ਼ਰਤ ਨੂੰ ਕੋਈ ਥਾਂ ਨਹੀਂ। ਮੈਂ ਮਨ ਬਣਾ ਕੇ ਆਇਆ ਸਾਂ ਵੀ ਮੈਂ ਕੁਝ ਕਵਾਂ, ਕੁਦਰਤੀ ਤੌਰ 'ਤੇ ਨਾਲ ਹੀ ਚੇਤਾ ਆ ਗਿਆ। ਮੈਂ ਸਮੁੱਚੇ ਆਪਣੇ ਸਿੱਖ ਭਾਈਚਾਰੇ ਨੂੰ ਬੇਨਤੀ ਕਰਾਂ, ਗੁਰਮੁਖੋ ਆਪਣੇ ਵੱਲੋਂ ਮੈਂ ਕਹਿਣ ਲੱਗਾ, ਮੈਂ ਇੱਕ ਦ੍ਰਿਸ਼ਟਾਂਤ ਪੜ੍ਹਿਆ। ਇੱਕ ਲੱਕੜਹਾਰਾ ਲੱਕੜਾਂ ਕੱਟਣ ਲਈ ਗਿਆ, ਜਦੋਂ ਉਹਨੇ ਵਾਰ ਕੀਤਾ ਤੇ ਦਰਖਤ ਭੁੱਬਾਂ ਮਾਰ ਕੇ ਰੋ ਪਿਆ, ਕਹਿਣ ਲੱਗਾ ਦੱਸਿਆ ਮੈਨੂੰ ਲੋਹੇ 'ਤੇ ਗਲਾ ਨਹੀਂ, ਮੈਨੂੰ ਲੱਕੜਹਾਰੇ 'ਤੇ ਗਲਾ ਨਹੀਂ, ਮੈਨੂੰ ਤੇਰੇ ਦਸਤੇ 'ਤੇ ਗਲਾ। ਇਹ ਵਿਦਵਾਨ ਦੀ ਇੱਕ ਕਲਪਨਾ ਹੈ ਜਿਹਨੂੰ ਦ੍ਰਿਸ਼ਟਾਂਤ ਕਹਿੰਦੇ ਨੇ। ਦਸਤਾ ਕਹਿਣ ਲੱਗਾ ਜਿਵੇਂ ਅੱਜ ਕੱਲ੍ਹ ਦੀ ਭਾਸ਼ਾ ਅੰਕਲ ਜੀ ਭਾਵੇਂ ਮਾਸੜ ਅਤੇ ਭਾਵੇਂ ਫੁੱਫੜਾ ਆਪਾਂ ਸਾਰਾ ਅੰਕਲ ਕਹੀ ਜਾਂਦੇ ਨਾ, ਮੋਡੀਫਾਈ ਹੋ ਗਿਆ। ਮੈਂ ਅੰਦਾਜ਼ਾ ਲਾਇਆ ਕਿ ਉਹ ਕਹਿਣ ਲੱਗਾ ਅੰਕਲ ਜੀ ਕੀ ਗੱਲ ਮੇਰੇ 'ਤੇ ਨਾਰਾਜ਼, ਕਿਉਂ ਲੱਕੜਹਾਰੇ 'ਤੇ ਕਿਉਂ ਨਹੀਂ, ਲੋਹੇ 'ਤੇ ਕਿਉਂ ਨਹੀਂ। ਉਹ ਕਹਿੰਦਾ ਪੁੱਤਰਾ ਤੇਰਾ ਮੇਰਾ ਇੱਕ ਸਾਥ ਹੈ, ਤੂੰ ਮੇਰੇ 'ਚੋਂ ਨਿਕਲਿਆ, ਤੂੰ ਅਤੇ ਮੈਂ ਇੱਕ ਹਾਂ, ਮੈਨੂੰ ਲੱਕੜਹਾਰਾ ਕੱਟੀ ਜਾਏ, ਮੈਨੂੰ ਲੋਹਾ ਵੱਢੀ ਜਾਏ, ਪਰ ਤੂੰ ਦੱਸਦਾ ਆਪਾਂ ਦੋਵੇਂ ਇੱਕ ਹਾਂ, ਆਪਾਂ ਇੱਕ ਦੂਜੇ ਨੂੰ ਨਾ ਕੱਟੀਏ। ਇਹਦਾ ਅੰਤਰੀਮ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਆਪਾਂ ਜਿੰਨੇ ਵੀ ਗੁਰੂ ਕੇ ਸਿੱਖ ਹਾਂ ਨਾ, ਸਾਡੀ ਕੋ ਨਿੰਦਿਆ ਕਰੇ, ਸਾਡੀ ਕੋ ਵਿਰੋਧਤਾ ਕਰੇ, ਉਹ ਆਪਣੀ ਡਿਊਟੀ ਨਿਭਾਉਣ, ਪਰ ਆਪਾਂ ਗੁਰੂ ਕੇ ਸਿੱਖ ਇੱਕ ਦੂਜੇ ਨੂੰ ਕੱਟਿਆ ਨਾ ਕਰੀਏ। ਇਹ ਮੇਰੀ ਅੰਦਰੋਂ ਬੇਨਤੀ ਹੈ ਸਮੁੱਚੇ ਸੰਗਤ ਨੂੰ, ਸਮੁੱਚੇ ਪੰਥ ਨੂੰ। ਆਪਾਂ ਕੰਮ ਸੋ ਕੰਮ, ਆਪਾਂ ਤਾਂ ਗੈਰਾਂ ਦੇ ਵੀ ਮਿੱਤਰ ਹਾਂ, ਪਰ ਕੰਮ ਸੋ ਕੰਮ ਗੁਰੂ ਕੇ ਸਿੱਖ ਭਾਈਚਾਰਾ, ਆਪਾਂ ਇੱਕ ਦੂਜੇ ਦੀ ਵਿਰੋਧਤਾ ਨਾ ਕਰਿਆ ਕਰੀਏ। ਇਹ ਮੇਰੇ ਅੰਦਰ ਦੀ ਵੇਦਨਾ ਮੈਂ ਤਾਂ ਬੇਨਤੀ ਕੀਤੀ, ਵਿੱਚੋਂ ਆ ਗਈ ਗੱਲ। ਗੁਰਮੁਖੋ ਪ੍ਰੇਮਾ ਆ ਗਿਆ, ਸਰੀਰ 'ਚੋਂ ਬਦਬੋ ਆਉਂਦੀ ਹੈ, ਉਹਨੂੰ ਬਾਹਰ ਦਰਵਾਜ਼ੇ 'ਤੇ ਬਿਠਾ ਦਿੱਤਾ ਜੋ ਲਿਖਿਆ ਇਤਿਹਾਸ ਵਿੱਚ। ਔਰ ਉਹ ਇੱਕ ਪੰਕਤੀ ਪੜ੍ਹਦਾ, ਮੇਰਾ ਗਾਇਆ ਕਛੋਟਾ ਲੱਧਾ, ਕਛੋਟਾ ਤੋਂ ਪਾਪ ਆਸਰਾ, ਜਿਹੜਾ ਮੇਰਾ ਗਿਆ ਆਸਰਾ ਸੀ ਉਹ ਮੈਨੂੰ ਲੱਭ ਪਿਆ। ਕਿਸੇ ਪ੍ਰੇਮੀ ਨੇ ਆਉਣਾ, ਉਹਨੂੰ ਦਾਲ ਪਾ ਦੇਣੀ, ਇਹ ਵੀ ਲਿਖਿਆ ਵੀ ਉਹਦੇ ਗਲੇ 'ਚ ਟਿੰਡ ਪਾਈ ਹੋਈ ਸੀ। ਕਿਸੇ ਨੇ ਦੋ ਪ੍ਰਸ਼ਾਦੇ ਲੈ ਆਉਣੇ ਅਤੇ ਉਹਦੇ ਮੂੰਹ 'ਚ ਬੁਰਕੀਆਂ ਪਾ ਦੇਣੀਆਂ, ਪਰ ਉਹ ਆਪਣੇ ਅਕੀਦੇ 'ਤੇ ਕਾਇਮ ਰਿਹਾ, ਮੇਰਾ ਗਿਆ ਕਛੋਟਾ ਲੱਧਾ, ਦੁਨੀਆਂ ਦੇ ਲੋਕੋਂ ਮੈਨੂੰ ਆਸਰਾ ਲੱਭ ਗਿਆ। ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਗੁਰਮੁਖੋ ਨੂੰ ਅੰਦਰ ਲਾਇਓ, ਜਿਹੜੀ ਚੁਬਾਰਾ ਸਾਹਿਬ ਵਾਲੀ ਜਗ੍ਹਾ, ਇੱਥੇ ਪਾਤਸ਼ਾਹ ਇਸ਼ਨਾਨ ਕਰਦੇ, ਥੱਲੇ ਟੋਆ ਪੁੱਟਿਆ ਸੀ, ਪਾਣੀ ਖਲੋਤਾ ਸੀ, ਕਹਿੰਦੇ ਇਸ਼ਨਾਨ ਕਰਾਓ ਇਹਦੇ ਵਿੱਚ। ਇਸ਼ਨਾਨ ਕਰਾਇਆ, ਸਰੀਰ ਨੌ ਪਰਨੌ ਹੋ ਗਿਆ, ਅਤੇ ਕਹਿੰਦੇ ਗੁਰਮੁਖੇ ਤਾਂ ਮੇਰਾ ਮੁਰਾਰੀ ਬਣ ਗਿਆ। ਮੁਰਾਰੀ, ਮੁਰਾਰੀ ਨਾਮ ਭਗਵਾਨ ਦਾ, ਆਪਾਂ ਪੜ੍ਹਦੇ ਹਾਂ ਮੁਰਾਰੀ, ਮੁਰਾਰੀ ਨਾਮ ਹੈ ਭਗਵਾਨ ਦਾ, ਰੱਬ ਦਾ, ਇਹ ਵਿਸ਼ੇਸ਼ ਵਾਚਕ ਨਾਮ ਹੈ। ਮੁਰ ਨਾਮੇ ਦੈਂਤ ਨੂੰ ਮਾਰਨ ਕਰਕੇ ਭਗਵਾਨ ਦੇ ਨਾਮ ਨਾਲ ਉਪਾਧੀ ਲੱਗੀ ਹੈ ਮੁਰਾਰੀ। ਕਹਿਣ ਲੱਗੇ ਗੁਰਮੁਖੋ ਇਹ ਮੁਰਾਰੀ ਬਣ ਗਿਆ ਮੇਰਾ ਬੇਟਾ, ਕੋ ਆਪਣੀ ਧੀ ਵੀ ਇਹਨੂੰ ਦਿਓ। ਬੜਾ ਔਖਾ ਗੁਰੂ ਦੇ ਬਚਨ ਨੂੰ ਮੰਨਣਾ, ਆਪਾਂ ਦੂਜਿਆਂ ਦੀ ਗੱਲਾਂ ਕਰਦੇ ਹਾਂ, ਮੰਨਣਾ ਬੜਾ ਔਖਾ। ਜੇ ਇੱਕ ਬੜਾ ਅਮੀਰ ਗੁਰਸਿੱਖ ਹੋਇਆ ਭਾਈ ਛੀਆਂ ਉੱਪਲ, ਉਹ ਘਰ ਗਿਆ ਅਤੇ ਕਹਿਣ ਲੱਗਾ ਧੀਏ ਤੇਰੇ ਕਰਮ ਜਾਗੇ। ਬੇਟੀ ਨੂੰ ਨਾਲ ਲੈ ਕੇ ਆਇਆ ਅਤੇ ਉਹ ਛੀਂ ਉੱਪਲ ਦੀ ਧਰਮ ਪਤਨੀ ਬੀਬੀ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦਾ ਪਕਾ ਰਹੀ ਸੀ, ਸੇਵਾ ਕਰ ਰਹੀ ਸੀ। ਪਤਾ ਚੱਲਿਆ, ਆਏ, ਸਤਿਗੁਰੂ ਪਾਤਸ਼ਾਹ ਨੇ ਦੋਹਾਂ ਦਾ ਆਨੰਦ ਕਾਰਜ ਕਰ ਦਿੱਤਾ। ਕਹਿਣ ਲੱਗੀ ਪਾਤਸ਼ਾਹ ਮੇਰੀ ਧੀ ਮਥੋ ਦਾ ਕੀ ਬਣੇਗਾ, ਉਹਦੀ ਬੱਚੀ ਦਾ ਨਾਮ ਸੀ ਮਥੋ। ਮਹਾਰਾਜ ਮੈਂ ਪੁੱਤਰਾਂ ਵਾਕੂੰ ਪਾਲੀ ਹੈ, ਇਸ ਪ੍ਰੇਮੇ ਦਾ ਨਾ ਕੋ ਕਰ ਨਾ ਕੋ ਘਾਟ, ਇਹ ਰੋਗੀ ਬੰਦਾ। ਮੇਰੇ ਸਤਿਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਧੀਏ ਭਾਵੇਂ ਧੀ ਤੇਰੀ ਸੀ ਪਰ ਹੁਣ ਮੇਰੀ ਬਣ ਗਈ ਹੈ, ਇਹ ਮੁਰਾਰੀ ਮੇਰਾ ਪੁੱਤਰ ਹੈ। ਬੀਬੀ ਨੇ ਬੇਨਤੀ ਕੀਤੀ, ਪਾਤਸ਼ਾਹ ਤੁਹਾਡੀ ਧੀ ਹੈ ਅਤੇ ਮੈਨੂੰ ਖੁਸ਼ੀ, ਪਰ ਮੈਂ ਬੇਨਤੀ ਕਰਦੀ ਖਾਵੇਗੀ ਕਿੱਥੋਂ? ਹਜ਼ੂਰ ਕਹਿਣ ਲੱਗੇ ਬੱਚਾ ਜਿਹੜਾ ਇਹਨਾਂ ਦਾ ਨਾਂ ਲਏਗਾ ਉਹ ਮੁਕਤ ਹੋ ਜਾਏਗਾ। ਕਦੇ ਪਿੰਡ 'ਚੋਂ ਉਹਨੂੰ ਪੁੱਛਦਾ ਕੋਈ ਨਹੀਂ। ਅੱਜ ਗੁਰੂ ਦੇ ਦਰ 'ਤੇ ਆਇਆ ਅਤੇ ਗੁਰਮੁਖੋ ਉਹ ਗੁਰੂ ਦੇ ਦਰ ਪ੍ਰਵਾਨ ਹੋਇਆ। ਕਿਤੇ ਉਹ 52 ਮੰਜੀਆਂ ਪੜ੍ਹੋ, 52 ਪੀੜ੍ਹੀਆਂ ਦਾ ਜ਼ਿਕਰ ਪੜ੍ਹੋ, ਔਰ ਬੀਬੀ ਮਥੋ ਨੂੰ ਗੁਰੂ ਕਰਦੀ ਪ੍ਰਚਾਰਕ, ਅਤੇ ਭਾਈ ਮੁਰਾਰੀ ਨੂੰ ਜਿਹੜਾ ਪ੍ਰੇਮਾ ਸੀ ਉਹਦਾ ਨਾਮ ਗੁਰਦੇਵ ਨੇ ਮੁਰਾਰੀ ਰੱਖਿਆ, ਔਰ ਗੁਰੂ ਕਰਦੇ ਪ੍ਰਚਾਰਕ ਥਾਪ ਕੇ ਕਹਿਣ ਲੱਗੇ ਸ਼ਹੀ ਉੱਪਲ ਦੀ ਘਰਵਾੜੀ ਨੂੰ ਧੀਏ ਤੂੰ ਕਹਿੰਦੀ ਵੀ ਇਹਨਾਂ ਦਾ ਗੁਜ਼ਾਰਾ ਕਿਵੇਂ ਹੋਵੇਗਾ, ਇਹਨਾਂ ਨੂੰ ਇਹਨਾਂ ਤਨ ਦਿੱਤਾ ਵੀ ਮੁੱਕੇਗਾ ਨਹੀਂ। ਇਹ ਇਹਦੀ ਭੂਮਿਕਾ ਹੈ। ਇਹਦੇ ਵਿੱਚ ਜਿਵੇਂ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਕੇ ਸਾਨੂੰ ਸਮਝਾਉਣਗੇ, ਉਹ ਸਰਵਣ ਕਰੀਏ। ਇੱਕ ਵੇਰਾ ਗੁਰੂ ਦੀ ਰਹਿਮਤ ਨੂੰ ਪ੍ਰਾਪਤ ਕਰ ਲਈ ਸਾਰੇ ਕਹੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਤੀਜਾ, ਘਰ ਦੂਜਾ ਚੌਪਦੀ।
ਤਨਾਸਰੀ ਰਾਗ ਵਿੱਚ ਸਤਿਗੁਰੂ ਅਮਰਦਾਸ ਪਾਤਸ਼ਾਹ ਮੇਰੇ ਬਾਲਕ ਦੂਜੇ ਘਰ ਸੁਰਤਾਲ ਦੇ ਵਿੱਚ ਇਹ ਚਾਰ ਚਾਰ ਪਦਿਆਂ ਵਾਲੇ ਸ਼ਬਦ ਉਚਾਰ ਰਹੇ ਹਨ। ਜਦੋਂ ਇਹਦਾ ਪਾਠ ਕਰਨਾ ਨਾ, ਉਦੋਂ ਇਉਂ ਉਚਾਰਨ ਕਰਨਾ ਚੌ ਡੈਸ਼ ਅਤੇ ਪਦੇ, ਪਰ ਨਾਲ ਖਿਆਲ ਰੱਖਣਾ ਵੀ ਇਹ ਨਹੀਂ ਵੀ ਆਪਾਂ ਡੈਸ਼ ਲਿਖ ਕੇ ਵੀ ਲਾਉਣ ਲੱਗ ਪੈਣਾ, ਇਹ ਗਲਤੀ ਨਾ ਕਰਿਆ ਕਰੀਏ। ਕਈ ਵੇਖਿਆ ਗੁਰਮੁਖਾਂ ਨੂੰ, ਉਹਨਾਂ ਨੇ ਗੁੜਕੇ ਅਤੇ ਆਪਣੇ ਕੋਲੋਂ ਬਿੰਦੀਆਂ ਲਾਈਆਂ ਨੇ, ਕਿਤੇ ਕੌਮੇ ਲਾਏ ਨੇ। ਗੁਰਸਿੱਖੋ, ਇਹ ਕੰਮ ਨਾ ਕਰਿਆ ਕਰੋ। ਜਿਵੇਂ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਲਿਖੀ ਹੈ, ਸਾਨੂੰ ਉਹਦੇ ਵਿੱਚ ਕਿਸੇ ਪ੍ਰਕਾਰ ਦਾ ਕੋ ਆਪਣੇ ਵੱਲੋਂ ਵਾਧਾ ਘਾਟਾ ਨਹੀਂ ਕਰਨਾ ਚਾਹੀਦਾ, ਕਿਉਂਕਿ ਸਾਨੂੰ ਹਦਾਇਤ ਹੈ ਅੱਖਰ ਲਿਖੇ ਸੇਵੀ ਸੇਈ ਗਾਵਾਂ ਅਵਰ ਨਾ ਜਾਣਾ ਬਾਣੀ। ਚੌਪਦੇ ਤੋਂ ਭਾਵ ਚੌਪਦੇ ਚਾਰ ਚਾਰ ਚਰਨਾਂ ਵਾਲੇ ਸ਼ਬਦ, ਅਗਰ ਇੱਕ ਹੁੰਦਾ ਤਾਂ ਹੋਣਾ ਸੀ ਚੌਪਦਾ, ਬਹੁ ਵਚਨ ਹੋਣ ਕਰਕੇ। ਇਹਦਾ ਅਰਥ ਹੈ ਕਿ ਗੁਰੂ ਅਮਰਦਾਸ ਮੇਰੇ ਮਾਲਕ ਦੂਜੇ ਘਰ ਸੁਰਤਾਲ ਵਿੱਚ ਚਾਰ ਚਾਰ ਪਦਿਆਂ ਵਾਲੇ ਸ਼ਬਦ ਉਚਾਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਾਡਾ ਸੁਭਾਅ ਹੈ ਸ਼ੰਕਾ ਕਰਨਾ, ਸਾਡੇ ਅੰਦਰ ਸ਼ੰਕਿਆਂ ਦਾ ਪਰਮਾਰ ਹੈ। ਸਾਡੇ ਮਨ ਨੇ ਸ਼ੰਕਾ ਕੀਤਾ ਕਿ ਸਤਿਗੁਰੂ ਪਾਤਸ਼ਾਹ ਏਕ ਓਂਕਾਰ ਵਾਰ ਵਾਰ ਕਿਉਂ ਕਹਿੰਦੇ ਨੇ, ਵਾਰ ਵਾਰ। ਉਹਦਾ ਕਾਰਨ ਇਹ ਹੈ, ਕਿਸੇ ਮੁਸਲਮਾਨ ਵਿਦਵਾਨ ਨੇ, ਮੈਂ ਸਦਕੇ ਜਾਵਾਂ ਉਹਦੇ, ਗੈਰ ਮਤ ਦਾ ਬੰਦਾ ਹੈ, ਔਰ ਉਹ ਕਹਿੰਦਾ ਗਿਆਨੀ ਜੀ ਇਹਦੀ ਤਾਈਦ ਮੈਂ ਵੀ ਕਰਦਾ। ਮੁਸਲਮਾਨ ਵਿਦਵਾਨ ਪੁੱਛਿਆ ਭਾਈ ਕਿਵੇਂ, ਉਹ ਕਹਿੰਦਾ ਇੱਕ ਅਲਫੋਂ ਦੋ ਤਿੰਨ ਚਾਰ ਹੋਏ, ਫਿਰ ਲੱਖ ਕਰੋੜ ਸ਼ੁਮਾਰ ਹੋਏ, ਫਿਰ ਉੱਥੋਂ ਬੇਸ਼ੁਮਾਰ ਹੋਏ। ਇੱਕ ਅਲਫ ਦਾ ਨੁਕਤਾ ਨਿਆਰਾ ਹੈ, ਇਹ ਮੁਸਲਮਾਨ ਵਿਦਵਾਨ ਕਹਿੰਦਾ ਹੈ। ਕਹਿੰਦਾ ਇੱਕ ਅਲਫੋਂ ਦੋ ਤਿੰਨ ਚਾਰ ਹੋਏ, ਫਿਰ ਲੱਖ ਕਰੋੜ ਹਜ਼ਾਰ ਹੋਏ, ਫਿਰ ਉੱਥੋਂ ਬੇਸ਼ੁਮਾਰ ਹੋਏ। ਇੱਕ ਅਲਫ ਦਾ ਨੁਕਤਾ ਨਿਆਰਾ ਹੈ ਗਿਆਨੀ ਜੀ। ਕਥਾ ਕਰਨ ਆਇਓ ਕਿ ਲੋਕਾਂ ਦੀਆਂ ਕਿਤਾਬਾਂ 'ਚੋਂ ਉਦਾਹਰਨਾਂ ਦੇਣਾ, ਸਾਨੂੰ ਬਾਣੀ 'ਚੋਂ ਦੱਸੋ। ਇਹ ਸ਼ੰਕਾ ਵੱਧ ਸ਼ੰਕਾ ਹੈ ਵੀ ਗਿਆਨੀ ਜੀ ਟਾਈਮ ਪਾਸ ਕਰਦੇ ਹੋ, ਤੁਹਾਨੂੰ ਬਾਣੀ 'ਚੋਂ ਪ੍ਰਮਾਣ ਕੋਈ ਨਹੀਂ ਮਿਲਦਾ। ਇਹਦੇ ਅਰਥ ਗੁਰਬਾਣੀ 'ਚ ਮੇਰੇ ਪਾਤਸ਼ਾਹ ਨੇ ਕੀਤੇ ਨੇ, ਉਹ ਓਅੰਕਾਰ ਬ੍ਰਹਮ ਉਤਪਤ, ਵਾਰ ਵਾਰ ਇੱਕ ਓਅੰਕਾਰ ਕਿਉਂ ਆਉਂਦਾ ਹੈ? ਉਹ ਓਅੰਕਾਰ ਬ੍ਰਹਮ ਉਤਪਤ, ਉਹ ਓਅੰਕਾਰ ਕੀਆ ਜਿਨ ਚਿੱਤ, ਉਹ ਓਅੰਕਾਰ ਸੈਲ ਯੁਗ ਭੈ, ਉਹ ਓਅੰਕਾਰ ਵੇਦ ਨਿਰਮੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਦਰਜ ਹੈ। ਅਸੀਂ ਦਸਮ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ, ਇਹ ਗੱਲ ਨੂੰ ਵਾਰ ਵਾਰ ਰਿਪੀਟ ਕਰੀ ਜਾਣਾ ਕੋਈ ਸਿਆਣੀ ਗੱਲ ਨਹੀਂ। ਮੈਂ ਹੈਰਾਨ ਹਾਂ ਵੀ ਜਿਹਨਾਂ ਨੂੰ ਦਸਮ ਪਾਤਸ਼ਾਹ ਦੀ ਬਾਣੀ ਨਾਲ ਨਫ਼ਰਤ ਹੈ, ਉਹ ਤਾਂ ਕੱਲ੍ਹ ਨੂੰ ਗੁਰੂ ਦੀ ਕਿਰਪਾਨ ਨੂੰ ਵੀ ਮਾੜਾ ਕਹਿਣਗੇ, ਕਿਉਂਕਿ ਕਿਰਪਾਨ ਕਿੱਥੇ ਲਿਖਿਆ, ਬਾਣੀ 'ਚ ਕਛਹਿਰਾ ਵੀ ਕਿੱਥੇ ਲਿਖਿਆ? ਰੱਬ ਦਾ ਵਾਸਤਾ ਜੀ ਗੁਰੂ ਕੇ ਸਿੱਖੋ। ਇਹਦੀ ਆਧਾਰ ਮੈਂ ਪੜ੍ਹੀ ਹੈ ਭਾਈ ਨੰਦ ਲਾਲ ਜੀ ਦੀ ਜੀਵਨ ਕਥਾ ਵਿੱਚੋਂ। ਇੱਥੇ ਗੁਰਮੁਖ ਪਿਆਰੇ ਕਥਾ ਕਰਕੇ ਗਏ ਸਨ, ਅਮਰੀਕਾ 'ਚੋਂ ਆਏ ਸਨ ਉਹ, ਕਰਨੈਲ ਸਿੰਘ ਗਰੀਬ। ਉਹਨਾਂ ਨੇ ਜ਼ਿਕਰ ਕੀਤਾ ਸੀ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਭਾਈ ਨੰਦ ਲਾਲ ਜੀ ਨੂੰ ਇੱਕ ਮੂੰਗੀ ਦਾ ਦਾਣਾ ਦਿੱਤਾ, ਤੇ ਕਿਸੇ ਗੁਰਮੁਖ ਨੇ ਪੁੱਛਿਆ ਭਾਈ ਨੰਦ ਲਾਲ ਅੱਜ ਮੂੰਗੀ ਦੇ ਦਾਣੇ ਨਾਲ ਤੈਨੂੰ ਗੁਰੂ ਗੋਬਿੰਦ ਸਿੰਘ ਨੇ ਟਾਲ ਦਿੱਤਾ। ਉਹ ਕਹਿਣ ਲੱਗਾ ਭਲਿਆ ਤੇਰੀ ਤੇ ਮੇਰੀ ਨਿਗਾਹ ਦਾ ਫਰਕ ਹੈ, ਮੈਨੂੰ ਪੁੱਛ ਕੇ ਵੇਖੇ ਤੇ ਮੈਨੂੰ ਇਉਂ ਚਾਪਦਾ ਭੀੜਾ ਮੂੰਗੀ ਦਾ ਦਾਣਾ ਮੇਰੇ ਪਾਤਸ਼ਾਹ ਨੇ ਮੈਨੂੰ ਦੋ ਲੋਕਾਂ ਦੇ ਰਾਜ ਦੇ ਦਿੱਤਾ। ਗੁਰਮੁਖੋ ਅਸੀਂ ਗੁਰੂ ਕੇ ਸਿੱਖ ਹਾਂ, ਸਾਨੂੰ ਗੁਰੂ ਦੇ ਕਿਸੇ ਵੀ ਕਰਤਵ ਤੇ ਸ਼ੰਕਾ ਨਹੀਂ ਕਰਨੀ ਚਾਹੀਦੀ। ਗੁਰੂ ਦੀ ਹਰ ਦਾਤ ਨੂੰ ਸਾਨੂੰ ਸਿਰ ਮੱਥੇ ਤੇ ਮੰਨਣਾ ਚਾਹੀਦਾ। ਮੈਂ ਪਾਸੇ ਨਾ ਜਾਵਾਂ, ਹਜ਼ੂਰ ਕਹਿੰਦੇ ਪਰਨਵੋ ਆਦਿ, ਉਹਦਾ ਸਿਰਲੇਖ ਹੈ ਚੌਪਈ, ਪਰਨਵੋ ਆਦਿ ਏਕ ਅੰਕਾਰਾ ਜਲ ਥਲ ਮਈਲ ਕੀ ਉਹ ਪਸਾਰਾ। ਪਰਨਵੋ ਤੋਂ ਭਾਵ ਪਹਿਲਾਂ, ਸਾਰਿਆਂ ਤੋਂ ਪਹਿਲਾਂ ਇੱਕ ਓਅੰਕਾਰ ਸੀ। ਇਹ ਸਾਰਾ ਪਸਾਰਾ, ਇਹ ਸਾਰਾ ਅਡੰਬਰ ਉਸ ਪਰਮਾਤਮਾ ਦਾ ਹੈ। ਇਸ ਕਰਕੇ ਪਰਮਾਤਮਾ ਇੱਕ, ਜਿਹਦੇ ਤੋਂ ਅੱਗੇ ਦੋ ਤਿੰਨ ਚਾਰ ਤੋਂ ਭਾਵ ਜਿਵੇਂ ਆਪਾਂ ਪੜ੍ਹਦੇ ਹਾਂ ਸੰਸਾਰੀ ਭੰਡਾਰੀ ਤੇ ਲਾਏ ਦੀ ਬਾਣ, ਉਹ ਦੋ ਤਿੰਨ ਚਾਰ ਉਹ ਨੇ। ਫਿਰ ਲੱਖ ਕਰੋੜ ਹਜ਼ਾਰ ਹੋਏ, ਫਿਰ ਉੱਥੋਂ ਬੇਸ਼ੁਮਾਰ ਹੋਏ। ਇੱਕ ਅਲਫ ਦਾ ਨੁਕਤਾ ਨਿਆਰਾ, ਅਲਫ ਤਾਂ ਕਿਹਾ ਭੀੜਾ ਅਲਫ ਲਿਖੀਦਾ ਤੇ ਉਹ ਬਿਲਕੁਲ ਏਕ ਹੀ ਵਰਗਾ ਹੁੰਦਾ ਹੈ। ਉਹ ਇੱਕ ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਰੱਖਿਆ ਕਰਦਾ ਹੈ, ਲੇਕਿਨ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋਵੇਗਾ।
ਅਖੁੱਟ ਨਾਨਖੁੱਟੈ ਨਾ ਜਾਈ।
ਗੁਰਮੁਖੋ ਜਿਹੜਾ ਇਹ ਨਾਮ ਧਾਨ ਹੈ, ਬਾਕੀ ਦੀਆਂ ਚੀਜ਼ਾਂ ਵਰਤਣ ਦੇ ਨਾਲ ਘਟ ਜਾਂਦੀਆਂ ਨੇ, ਲੇਕਿਨ ਪਰਮਾਤਮਾ ਦਾ ਨਾਮ ਅਜਿਹਾ ਜਿਹੜਾ ਘਟਦਾ ਨਹੀਂ ਮੁੱਕਦਾ ਨਹੀਂ। ਇਹੋ ਧਨ ਅਖੁੱਟ ਨਾ ਨਖੁੱਟੇ ਨਾ ਜਾਏ। ਜਿਵੇਂ ਆਪਾਂ ਕਹਿੰਦੇ ਫਲਾਨੀ ਚੀਜ਼ ਤੇ ਤੁਹਾਨੂੰ ਟ੍ਰਾਂਸਫਰ ਹੋ ਗਈ, ਚਲੀ ਗਈ, ਜਾਏ ਤੂੰ ਭਵ ਚਲਾ ਜਾਣਾ। ਜਿਹੜਾ ਪਰਮੇਸ਼ੁਰ ਦਾ ਨਾਮ ਹੈ ਨਾ, ਇਹ ਨਾਮ ਮੁੱਕਣ ਵਾਲੀ ਚੀਜ਼ ਹੈ, ਇਹ ਕਿਤੇ ਜਾਂਦਾ ਨਹੀਂ।
ਪੂਰਾ ਸਤਿਗੁਰ ਦੀਆ ਦਿਖਾਏ।
ਪਰ ਜੇ ਤੂੰ ਇਹ ਦਾਤ ਕਵੇਂ ਨਾ ਵੀ ਮਿਲੇਗੀ ਕਿੱਥੋਂ, ਤੇ ਪੂਰੇ ਗੁਰੂ ਕੋਲੋਂ ਮਿਲੇਗੀ ਪੂਰੇ ਕੋਲੋਂ। ਜਿਹੜੇ ਅਧੂਰੇ ਨੇ ਨਾ, ਉਹਨਾਂ ਕੁੰਡੀਆਂ ਲਾਈਆਂ ਨੇ ਕੁੰਡੀਆਂ। ਸਮਾਂ ਨਹੀਂ ਕਿ ਮੈਂ ਸਾਰਾ ਖੁਲਾਸਾ ਕਰਾਂ। ਭਾਈ ਗੁਰਦਾਸ ਜੀ ਕਹਿੰਦੇ ਵੀ ਜਿਹੜੇ ਹਿਰਨ ਫੜਨ ਵਾਲੇ ਲੋਕ ਨੇ ਨਾ, ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਲਫ਼ਜ਼ ਘੰਡਾ ਜਿਹੜਾ ਬੜੀ ਵਿਰ ਆਇਆ, ਘੰਡਾ ਜਿਹੜਾ ਉਹ ਕੀ ਚੀਜ਼ ਹੈ? ਘੜੇ ਦੇ ਮੂੰਹ ਦੇ ਉੱਪਰ ਜਿਵੇਂ ਢੋਲਕੀ ਜਾਂ ਢੱਡ ਵਗੈਰਾ ਮੜੀ ਹੁੰਦੀ ਹੈ ਨਾ, ਇਸ ਪ੍ਰਕਾਰ ਉਹਨੂੰ ਮੜ ਕੇ ਉਹਦੇ 'ਚ ਮੋਰ ਦਾ ਖੰਭ ਟੰਗਦੇ ਨੇ, ਔਰ ਹਵਾ ਦੇ ਚੱਲਣ ਦੇ ਨਾਲ ਉਸ ਘੜੇ ਦੇ ਵਿੱਚੋਂ ਜਿਹੜੀ ਆਵਾਜ਼ ਨਿਕਲਦੀ ਉਹਨੂੰ ਕਹਿੰਦੇ ਨੇ ਘੰਡੇ ਹੇੜੇ ਦੀ ਆਵਾਜ਼। ਉਹ ਹਿਰਨ ਦੇ ਕੰਨਾਂ 'ਚ ਪਈ, ਉਹਨੂੰ ਆਪਣਾ ਆਪਾ ਭੁੱਲ ਗਿਆ ਅਤੇ ਘੜੇ 'ਤੇ ਆ ਕੇ ਆਪਣਾ ਮੂੰਹ ਰੱਖ ਦਿੱਤਾ ਅਤੇ ਉਹ ਗੁਲਾਮ ਹੋ ਗਿਆ ਉਹਦਾ। ਇਸੇ ਤਰ੍ਹਾਂ ਗੁਰਮੁਖੋ, ਥਾਂ ਥਾਂ 'ਤੇ ਘੜੇ ਡੱਬੇ ਨੇ, ਥਾਂ ਥਾਂ 'ਤੇ ਘੰਡੇ ਹੇੜੇ ਨੇ। ਗੁਰੂ ਕੇ ਸਿੱਖਾ ਭੜਕ ਨਾ ਜਾਈ ਭੜਕ। ਸਤਿਗੁਰੂ ਪੰਚਮ ਪਾਤਸ਼ਾਹ ਦੇ ਸਮੇਂ ਦੀ ਘਟਨਾ ਹੈ, ਮੈਂ ਗੱਲ ਕਰ ਰਿਹਾ ਪੂਰੇ ਦੀ, ਇਹ ਗੱਲ ਯਾਦ ਰੱਖਣਾ। ਗੁਰੂ ਤਾਂ ਪੂਰਾ ਵੀ ਸਾਡਾ ਵੀ ਫਰਜ਼ ਬਣਦਾ ਹੈ। ਨਕਲੀ ਗੁਰੂ ਅਤੇ ਕੱਚੇ ਗੁਰੂ ਨੇ ਅਨਾਊਂਸਮੈਂਟ ਕਰਾਈ, ਪ੍ਰਾਪੇ ਗੰਢਾ ਕਰਾਇਆ, ਜਿਹੜਾ ਮੈਨੂੰ ਆਣ ਕੇ ਮੱਥਾ ਟੇਕੇਗਾ ਉਹਨੂੰ 6 ਮਹੀਨੇ ਸੁਰਗ ਅਤੇ ਵੱਗਾਂ ਦੇ ਵੱਗ ਟੁਰ ਪਏ, ਜਿਵੇਂ ਜਾਂਦੇ ਨੇ ਅੱਜ ਕੱਲ੍ਹ ਵੀ। ਗੁਰੂ ਕਸੇ ਗੁਰੂ ਨੂੰ ਛੱਡ ਕੇ ਕਿਤੇ ਨਹੀਂ ਜਾਂਦਾ। ਪਰ ਜਿਹੜੇ ਨਕਲੀ ਗੁਰੂ ਨੇ ਚੰਟ ਬਣੇ ਨੇ, ਚਲਾਕ ਬਣੇ, ਜੇ ਚਲਾਕ ਉਹਨਾਂ ਦੁਕਾਨਾਂ ਚੱਲਣ ਕਾਹਨੂੰ, ਘੋੜਿਆਂ ਦੀ ਦੁਕਾਨਾਂ ਥੋੜ੍ਹੀਆਂ ਚੱਲਦੀਆਂ ਨੇ, ਚਲਾਕਾਂ ਦੀਆਂ ਚੱਲਦੀਆਂ ਨੇ। ਲੋਕ ਹੀ ਜਾਂਦੇ ਨੇ, ਨਿਗਾਹ ਮਾਰਦਾ ਉਹਨੂੰ ਸ਼ੱਕ ਪਿਆ ਵੀ ਇੱਕ ਨਹੀਂ ਆਇਆ, ਉਹ ਕੌਣ? ਗੜ ਸ਼ੰਕਰ ਦਾ ਰਹਿਣ ਵਾਲਾ ਭਾਈ ਤਿਲਕੂ। ਬੜੇ ਲੋਕ ਗਏ, ਕਹਿਣ ਲੱਗਾ ਕੋਈ ਰਹਿ ਤਾਂ ਨਹੀਂ ਗਿਆ। ਉਹਦੇ ਚਾਟਣਿਆਂ ਨੇ ਆਖਿਆ ਜੀ ਇੱਕ ਭਾਈ ਤਿਲਕੂ ਨਹੀਂ ਆਇਆ। ਕਹਿਣ ਲੱਗਾ ਫਿਰ ਖਤਰਾ, ਪਤਾ ਨਹੀਂ ਕਦੋਂ ਇਹ ਛੇਕ ਵੱਡਾ ਹੋ ਜਾਏ। ਛੇਕ ਨੂੰ ਬੰਦ ਕਰਨਾ ਚਾਹੀਦਾ, ਨਕਲੀ ਗੁਰੂ ਅਸਲੀ ਸਿੱਖ ਦੇ ਘਰ ਨੂੰ ਤੁਰ ਪਿਆ। ਨਕਲੀ ਗੁਰੂ ਅਸਲੀ ਸਿੱਖ ਦੇ ਘਰ ਨੂੰ ਜਦੋਂ ਵੇਖਿਆ ਨਾ ਵੀ ਨਕਲੀ ਗੁਰੂ ਦੇ ਮਗਰ ਮਗਰ ਉਹਦੇ ਚੇਲੇ ਚਾਟਰੇ ਆ ਰਹੇ ਨੇ, ਅਸਲੀ ਸਿੱਖ ਨੇ ਦਰਵਾਜ਼ਾ ਬੰਦ ਕਰ ਲਿਆ। ਦਰਵਾਜ਼ਾ ਆਪਾਂ ਤਾਂ ਥਾਂ ਹੀ ਕੋਈ ਨਹੀਂ ਛੱਡਿਆ ਵੀ ਜੇ ਕਿਤੇ ਮਿੱਠੇ ਚੌਲ ਮਿਲਦੇ ਤਾਂ ਉੱਥੇ ਵੀ ਚਲੇ ਜਾਂਦੇ ਹਾਂ ਵੀ ਪਤਾ ਨਹੀਂ ਮੁੜ ਕੇ ਮਿਲਣ ਕਿ ਨਾ ਮਿਲਣ। ਮਿੱਠੇ ਚੌਲ ਮਿਲਦੇ ਨੇ ਗਿਆਨੀ ਜੀ ਉੱਥੇ, ਮੈਂ ਕਿਹਾ ਰੱਜ ਲਾ ਤੇਰਾ ਪੇਟ ਭਰ ਜਾਏ ਵੀ ਤੇਰੀ ਭੁੱਖ ਨਿਕਲ ਜਾਏ ਮਿੱਠੇ ਚੌਲਾਂ ਦੇ ਨਾਲ। ਅਸੀਂ ਜਿੱਥੇ ਵੀ ਗਏ ਨੇ ਵੀ ਸਾਨੂੰ ਖਾਣ ਨੂੰ ਮਿਲਣਾ ਚਾਹੀਦਾ, ਫੱਟ ਝੋਲੀ ਕਰਦੇ ਨੇ ਗੁਰੂ ਕੇ ਸਿੱਖੋ, ਗੁਰੂ ਸਾਕ ਸਿੱਖ, ਗੁਰੂ ਤੋਂ ਬਿਨਾਂ ਦੂਜੀ ਓਟ ਨਹੀਂ ਰੱਖਦਾ। ਭਾਈ ਗੁਰਦਾਸ ਜੀ ਵਾਰਾਂ ਵਿੱਚ ਆਉਂਦਾ ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ। ਰਾਈ ਰਾਈ ਤੋਂ ਭਾਵ ਰੰਚਕ ਮਾਤਰ ਵੀ, ਗੁਰੂ ਗੁਰੂ ਕੀ ਬਾਣੀ ਤੇ ਗੁਰੂ ਕੀ ਸੰਗਤ ਤੋਂ ਬਿਨਾਂ ਦੂਜੇ ਤੇ ਰਾਈ ਜਿੰਨਾ ਵੀ ਵਿਸ਼ਵਾਸ ਨਹੀਂ ਰੱਖਣਾ। ਚਲਾ ਗਿਆ ਨਕਲੀ ਗੁਰੂ ਅਸਲੀ ਸਿੱਖ ਦਾ ਕੁੰਡਾ ਖੜਕਾਉਂਦਾ, ਕਹਿੰਦਾ ਭਾਈ ਦਰਵਾਜ਼ਾ ਖੋਲ, ਲੋਕ ਮੇਰੇ ਕੋਲ ਚੱਲ ਕੇ ਆਉਂਦੇ ਤੇ ਮੈਂ ਤੇਰੇ ਕੋਲ ਚੱਲ ਕੇ ਆਇਆ। ਕਹਿਣ ਲੱਗਾ ਮੈਂ ਲੋਕਾਂ ਵਰਗਾ ਨਹੀਂ। ਕਹਿਣ ਲੱਗਾ ਤੇਰੇ ਗੁਰੂ ਦਾ ਵਾਸਤਾ, ਦਰਵਾਜ਼ਾ ਖੋਲ। ਅੰਦਰੋਂ ਭਾਈ ਤਿਲਕੂ ਕਹਿਣ ਲੱਗਾ ਵੀ ਹੁਣ ਗੁਰੂ ਦਾ ਵਾਸਤਾ ਪਾਇਆ ਮੈਂ ਤਾਂ, ਹਾਂ ਹੀ ਗੁਰੂ ਦਾ, ਦਰਵਾਜ਼ਾ ਖੋਲਣਾ ਪੈਣਾ ਮੈਨੂੰ, ਪਰ ਮੇਰੀ ਇੱਕ ਰਾਇਆ ਹੈ ਜਿਹੜਾ ਤੂੰ ਕਹਿੰਦਾ ਨਾ ਵੀ 6 ਮਹੀਨੇ ਸੁਰਗ, ਇਹ ਮੈਂ ਨਹੀਂ ਲੈਣਾ। ਕਿਉਂਕਿ ਜਿੰਨੇ ਵੀ ਆਉਂਦੇ ਸੀ ਕਹਿੰਦਾ 6 ਮਹੀਨੇ ਦਾ ਸੁਰਗ ਲਿਖ ਕੇ ਦਿਆਂਗਾ। ਗੁਰੂ ਕਾ ਸੇ ਕਹਿੰਦਾ ਮੈਨੂੰ ਤੇਰੇ ਸੁਰਗ ਦੀ ਲੋੜ ਨਹੀਂ, ਕਿਉਂਕਿ ਬਾਣੀ 'ਚ ਲਿਖਿਆ ਸੁਰਗ ਬਾਂਸ਼ ਨਾ ਬਾਛੀਏ, ਡਰੀਏ ਸੋ ਨਰਕ ਨਿਵਾਸ, ਡਰੀਏ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ ਮਨੇ ਨਾ ਕੀਤੇ ਆਸ। ਇੱਕ ਬੜੀ ਪੁਰਾਣੀ ਗੱਲ 15-20 ਸਾਲਾਂ ਦੀ, ਮੈਂ ਇੱਥੋਂ ਕਥਾ ਕਰਕੇ ਬਾਹਰ ਨਿਕਲਿਆ ਤੇ ਇੱਕ ਬੀਬੀ ਬੜੀ ਖਫਾ ਸੀ ਮੇਰੇ ਉੱਪਰ। ਮੈਨੂੰ ਕਹਿੰਦੀ ਗਿਆਨੀ ਸੁਹਾਂਸਿਆ ਤੈਨੂੰ ਤਾਂ ਨਰਕਾਂ ਵੀ ਨਹੀਂ ਚੱਲਣਾ, ਨਰਕਾਂ 'ਚ ਹੈਗਾ ਇੱਥੋਂ ਦੀ ਗੱਲ ਜੇ। ਮੈਂ ਕਿਹਾ ਬੀਬੀ ਮੈਂ ਤਾਂ ਕਥਾ ਕਰਨੀ, ਚਲੋ ਨਰਕਾਂ 'ਚ ਲੱਗੇਗੀ ਉੱਥੇ ਵੀ ਮੈਂ ਕਥਾ ਕਰੀ ਚੱਲ ਲੱਗਾ, ਮੈਨੂੰ ਮਾੜਾ ਵੀ ਕੀ ਹੈ। ਮੈਂ ਗੁਰੂ ਕਾ ਸਿੱਖ ਹਾਂ, ਨਾ ਮੇਰਾ ਨਰਕਾਂ ਨਾਲ ਵਾਸਤਾ ਤੇ ਨਾ ਸੁਰਗਾਂ ਨਾਲ ਵਾਸਤਾ। ਗੁਰੂ ਕਾ ਸਿੱਖ ਕੇਵਲ ਤੇ ਕੇਵਲ ਗੁਰੂ ਦੀ ਮੰਗ ਕਰਦਾ ਹੈ। ਆਪਾਂ ਪੜ੍ਹਦੇ ਹਾਂ ਗੋਣ ਮਹੱਲਾ 5, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਗੁਰੂ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ। ਆਪਾਂ ਤਾਂ ਗੁਰਮੁਖ ਐਨ ਮੋਟਾ ਕਾਰਡ ਛਪਾਉਂਦੇ ਵੀ ਸੁਰਗਵਾਸੀ ਫਲਾਨਾ ਸਿੰਘ, ਆ ਕਾਰਡ ਛਪਾਉਂਦੇ ਹਾਂ ਨਾ ਸੁਰਗਵਾਸੀ ਪ੍ਰਚਲਿਤ ਹੈ। ਜੇ ਗੁਰਦੁਆਰੇ ਪੱਖਾ ਚੜ੍ਹਾਉਣਾ ਤਾਂ ਉਹਦੇ 3 ਖੰਭ ਜੇ ਹੁੰਦੇ ਨੇ, 3 ਖੰਭਾਂ ਦੇ 3 ਨਾਂ, ਬਾਪੂ ਸੁਰਗਵਾਸੀ ਤਾਂ ਮੁੜ ਕੇ ਨਾਲ 3 ਪੀੜ੍ਹੀਆਂ। ਵੇਖੋ ਆਪਣਾ ਕਿੰਨਾ ਤਗੜਾ ਕਬਜ਼ਾ ਹੈ ਵੀ ਗੁਰੂ ਪਾਤਸ਼ਾਹ ਤੈਨੂੰ ਪੱਖਾ ਝਾੜਿਆ, ਪਰ ਕਬਜ਼ਾ ਅਜੇ ਵੀ ਸਾਡਾ ਸੀ, ਨਾਂ ਲਿਖਿਆ ਵੀ ਕੱਲ੍ਹ ਨੂੰ ਜੇ ਪ੍ਰਧਾਨ ਨਾਲ ਅਣਬਣ ਹੋ ਗਈ ਪੱਖਾ ਲਾ ਲਾਂਗੇ। 1200 ਦਾ ਪੱਖਾ 3 ਪਰਿਵਾਰ ਦੇ ਜੀਆਂ ਦੇ ਨਾਂ ਤੰਗ ਦਿੱਤੇ। ਮੈਂ ਤਕਰੀਬਨ ਬੇਨਤੀ ਕਰ ਦਿੰਦਾ ਗੁਰੂ ਕੇ ਸਿੱਖੋ, ਆਪਾਂ ਜਿੱਦਣ ਜਨਮ ਲਿਆ ਸੀ ਸਾਡੇ ਗਲ 4 ਗ੍ਰਾਂ ਕੱਪੜਾ ਨਹੀਂ ਸੀ, ਗੁਰੂ ਦੀ ਦਿੱਤੀ ਵਸਤੂ, ਗੁਰੂ ਨੂੰ ਭੇਡ ਕਰਕੇ ਨਾ ਕਾਹਦਾ। ਗੁਰੂ ਕੇ ਸਿੱਖ ਦੀ ਜਗ੍ਹਾ ਸੁਗਨੀ, ਗੁਰੂ ਕੇ ਸਿੱਖ ਦੀ ਜਗ੍ਹਾ ਗੁਰਪੁਰੀ ਹੈ, ਗੁਰੂ ਕੇ ਸਿੱਖ ਦੀ ਜਗ੍ਹਾ ਸੱਚਖੰਡ ਹੈ। ਨਾ ਸਾਡਾ ਸੁਰਗਾਂ ਨਾਲ ਵਾਸਤਾ ਤੇ ਨਾ ਸਾਡਾ ਨਰਕਾਂ ਨਾਲ ਲੈਣ ਦੇਣ। ਕਹਿਣ ਲੱਗਾ ਗੁਰੂ ਦਾ ਵਾਸਤਾ, ਜਿਹਨੂੰ ਦਰਵਾਜ਼ਾ ਖੋਲਿਆ, ਨਕਲੀ ਗੁਰੂ ਅਸਲੀ ਗੁਰੂ ਸਿੱਖ ਦੇ ਪੈਰੀਂ ਪੈ ਗਿਆ। ਕਹਿਣ ਲੱਗਾ ਤੇਰਾ ਗੁਰੂ ਕਿਹੜਾ ਹੈ? ਕਹਿੰਦਾ ਮੇਰਾ ਗੁਰੂ ਹੈ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਲਾਇਓ।
उस गुरु का नाम से गुरमुखो मेषा योगी, जेड़ा गुरु से नकली उसका नाम भी जे हमेशा योगी करके लिखा। असली सिख नकली गुरु नू दरबार साहब लैके आया अमृतसर साहब, ते मन दा सुभाए शंका करना अतराल चढ़ाते रहते ने। भाई तिलको नू पुछण लगा हमेशा योगी कि पला गुरु अर्जन देव की उम्र किन्नी होवेगी अंदाजन? वो कहन लगा दुनियावी पक्षों तो 40 दे लागे चा के गिण ला, लेकिन गुरु वरिया के अधीन नहीं। जदों 40 की गल कही ना, जेडे खंडन करन वाले उन्हें कहना भी ज्ञान जी टाइम पास कर दे, गुरु प्रताप ग्रंथ विच दर्ज है दर्ज। कहन लगा मैं नहीं अंदर जाना, तो सतगुरु पातशाह नूं पता लगा। कहन लगे भाई तिलकू सानू भी कच्चे विश्वास वाले नहीं चाहिए, पर उन्हूं यह कह भी अपना कन्न ते अपना मुंदरा लै जा, अपना कन्न ते अपना मुंदरा लै जा। वो कितों आया? वो लंबी चौड़ी कथा भी एक बार वो कितने दरिया पार कर रहा सी, बेड़ा फस गया, तो वहीं बंदे कहन लगे भी ख्वाजा खिजर बली मंगता है, जे आप लहू दे तो हो सकता बेड़ी बन्ने लग जाए। विचों किसान बंदा बोलिया भी उन्हें इन्ना खून की करना है, आप रसमी करनी आप बाबे का कन्न ना वंडिए। हुण बाकियां दे नाल किसी नाल कोई भैन, किसी नाल भरजाई, किसी नाल कोई ताई चाची, बाबा कला। कहन लगे बाबे ने किहड़ा हाल पाउणा, आपां दा कन्न वड के ते ख्वाजा खिजर नूं खुश कर लईए। हुण नाल कन्न कटिया गया, मुंदरा भी नाल ही गया। कन्न ढक के रखदा है, लोकां तों पड़दा तां पै गया पर गुरु तों ना पिया। गुरदेव कहण लगे भाई तिलको उस मेशे नूं कह दे अपना कन्न ते मुंदरा लै जा। जदों गुरु पातशाह दे दर ते आया, कहण लगे नाथा अपना कन्न ते मुंदरा साहब, गुरु के चरणा ते टह पिया। एहो तन अखोटना नखोटे ना जाए, पर पता किवें चलेगा पूरे सतगुर दिया दिखाए। जेड़ा पूरा गुरु है ना, वो नाम तुहानू हिरदे दे विचों प्रकट करेगा। इस करके गुरु के सिखा तू भी कुछ खिचड़ कर, कुछ कर, की करना है?
अपने सतगुर को सद बल जाई,
अपने सतगुरु पातशाह महाराज तो सदीवी तौर ते कुर्बान जाना कर। जेड़ा गुरमुख आप परिक्रमा करते हैं ना, इहदा इनडायरैक्ट भाव है कि आप गुरु तो सदके जाने। जिवें साडे समाज की रस्म है, धार्मिक नहीं समाजिक, भी आप अपने बच्चों तो पैसे वार वार के गरीब लोगों को देने, समाज की रस्म है। तो कदे गलत अर्थ ना करना भी मंजी साहब तो आ प्रचार होया, नहीं नहीं, समाजिक रस्म के मुताबिक यदा भाव हों भी ये बच्चों के बराबर माया कख भी नहीं, असी माया वार के देने। इस तरह गुरु पातशाह दी परिक्रमा करन तो मतलब यह है, मेरे मालका तेरे मुकाबले ते मैं कख भी नहीं, मैं कुछ भी नहीं, मैं ते इत्थों सदके जाना है। ते मेरे पातशाह कहिंदे भी गुरमुखा जिवें कल प्रशादा छकिया अज छकिया, जिवें कल तू चाह पानी पीता ते अज पीता है, इस तरह जदों भी टाइम मिले गुरु दियां परिक्रमा करिया कर, गुरु तो सदके जाना करिया कर।
गुर किरपा ते हर मन वसाई,
जगियासु ने बेनती की पातशाह गुरु तो इन्हां सदके जाण दा मतलब कारण। हजूर कहिंदे गुरमुखा इहदा कारण यह है, जदों गुरु ने तेरे ते किरपा कीती रहमत कीती ते परिपूर्ण परमात्मा तेरे मन विच वस जाएगा। मन विच वसण तो मुराद तेरा विश्वास डोलेगा नहीं, तेरा विश्वास कच्चा नहीं होवेगा।
से धनवंत हर नाम लेव लाए।
असली अमीर कौन हन? से धनवंत, से तो भाव ओ धनवंत तो भाव धन वाले अमीर लोग। ओ अमीर लोग कौन ने, ओ धनी कौन ने, जिन्हां दी लेव, जिन्हां दी सुरती बिरती उस परिपूर्ण परमात्मा दे नाल जुड़ गए।
गुरपूरै हर धन परगासिया।
फिर चंद्रे मन ने शंका कीता भी ज्ञानी असीं तां सुणदे आं वाहिगुरु नाम जहाज है चढ़े सूतरे पार, ते ए भला चार अखरे वाहिगुरु गुरमंत्र दे नाल गल बन जाएगी? फिर मन ने फिर शंका कर लिया। ये गुरमुख की निम्रता सहित मैं अपने सिख भाईचारे को दूजी बेनती करा। एक अपने च पता नहीं कौन दुबधा पाई जाता है, कई तो इस गल से जोर देंगे ने भी बाणी पढ़ने की लोड़ कोई नहीं, कला वाहगुरु का जाप करो। कई भरा भी भैं योजे ने जेड़े कहें भी कली गुरबाणी पढ़ो। गुरमुखो ये दोवें दियां दोवें चीज़ां अपनी थां ते महान ने, सानू दोनों नाल जुड़ना चाहिए है। क्योंकि आपां पढ़दे हां बहुत शास्त्र, बहुत सिमृति, पेखे सरब टंडोल, पूज सनाही हर हरे, नानक नाम अमोल, सुखमनी साहब का पावन श्लोक। सतगुरु पंचम पातशाह कहिंदे बड़े शास्त्र, बड़िया सिमृतियां लभ लभ के वेखियां, पर नाम तोल कश अवर ना होए। जिवें कल परसों बेनती की सी, प्रिवेंशन इज बैटर दैन क्योर। दवाई भी चाहिदी ते परहेज भी चाहिदा। जिन्ना चिर गुरु की बाणी ना पढ़ांगे आपां किवें पढ़ांगे? ए सरवणो मेरियो साचे सुणने नो पठाए। बाणी पढ़ांगे ते सानू पता चलेगा ए नेत्र हो मेर हो हर तुम मैं जो तरी। ए सानू बाणी तो बोध मिलेगा। आप ए भी पढ़ने आयो सुन, पढ़न को बाणी। जिन्ना चिर गुरबाणी ना पढ़ी उन्ना चिर गुरमुखो मन नर्म नहीं जोड़ा। बाणी पढ़ने मन नर्म होता है। आ पत्थर लगा है ये ते किन्ना कीमती बीज पा दे ते उगेगा नहीं। बाणी च लिखा नाम बीज संतोख सुहागा, रख गरीबी वेस, अब कलू आयो रे एक नाम बोवो बोवो, आन रोत नाही नाही मत परम भूलो भूलो। इस करके गुरमुखो वाहगुरु नाम नू बीजण ली बाणी पढ़ने वत्र तैयार होएगा। बाणी भी पढ़नी है, वाहगुरु मंत्र का जाप भी करना। वाहगुरु गुरमंत्र लाए प्रेम प्याला चुप चपोला। इस करके मेरे पातशाह कहिंदे ने भाई से धनवंत हर नाम लिव लाए। जिन्हां ने परमात्मा दे नाल अपनी लिव नूं जोड़िया ओह भाई अमीर हन।
गुरपूरै हर धन परगासिया।
जे तू ये कवे ना भी जने खने दे कोलों मैं ये नाम ले ला, ना भाई, ये केवल ते केवल पूर्ण गुरु कोलों ही प्रगट हुंदा है। जिवें जोत गुरु ग्रंथ सच्चे पातशाह दे विच ते जुगती पांच प्यारे सबाना दे राही सानू गुरु का अमृत दे राही ये नाम दी दात मिलदी है। ये नहीं भी कितने दो चार बंदे इकट्ठे हो गए ये कह भी मर्यादा, बिल्कुल नहीं। जेड़ी सतगुरु पातशाह ने मर्यादा कायम की वो मुताबक चलना चाहिए। पंच प्रवान पंच प्रधान, एक सिख दो साध संघ पंजी परमेशर। इस करके तकनीक जी गुरु ने दी है ना, उस पूर्ण गुरु की रहमत सदका ਉਹਨਾਂ ਦੇ ਰਾਹੀਂ ਇਹ ਨਾਮ ਪ੍ਰਗਟ ਹੁੰਦਾ ਹੈ।
ਹਰ ਕਿਰਪਾ ਤੇ ਵਸੈ ਮਨ ਆਏ।
ਦੁੱਖਾਂ ਦਾ ਹਰ ਕਰੇ ਪਰੇ ਕਰਨ ਵਾਲਾ ਜਦੋਂ ਕਿਰਪਾ ਕਰਦਾ ਨਾ ਤੇ ਮਨ ਵਿੱਚ ਆ ਕੇ ਵੱਜ ਜਾਂਦਾ। ਜਦੋਂ ਬੰਦੇ ਦੇ ਮਨ ਵਿੱਚ ਵੱਜ ਜਾਏ, ਮੈਨੂੰ ਇੱਕ ਨੌਜਵਾਨ ਬੀਬੀ ਨੇ ਫੋਨ ਕੀਤਾ 5-7 ਦਿਨ ਹੋ ਗਏ, ਕਹਿੰਦੇ ਗਿਆਨੀ ਜੀ ਕਿਵੇਂ ਪਤਾ ਲੱਗੇਗਾ ਵੀ ਸਾਡੇ ਮਨ ਵਿੱਚ ਵਾਹਿਗੁਰੂ ਵੱਸ ਗਿਆ?
मैं उस धी राणी आख्या धीए जदों तुहाडे मन चो नफरत निकल जाए ना नफरत उदों समझ ली भी मेरे अंदर परमात्मा प्रगट होगा आपां नफरत नाल भरे आ जात नाल नफरत रंग नाल नफरत इलाके नाल नफरत इहदा भाव है भी गुरमुखा नफरत वाली थां ते परमात्मा नहीं टिकना मैं जो समझिया ना उहदे मुताबक बेनती करना यह ना हो मैं जिहड़ी गल कह रहा फाइनल है पर जो मैं गुरु की बाणी च अज तक समझा उहदे मुताबक यह है जिन्हां गुरमुख प्यारियां दे अंदर वाहगुरु वस गया जे उहनां अंदर नफरत नहीं रहिंदी उहनां दे अंदर ईरखा नहीं रहिंदी अगर ईरखा है ते नफरत है ईरखा ते नफरत वाली थां ते परमात्मा आ के विखेगा नहीं क्योंकि वह तो कहिंदा सब है जो जोत है सोए गुरु पातशाह साडे ते कृपा करन तो मेरे पातशाह कहिंदे भाई हरी कृपा करदा है उहनां ते जिन्हां दे मन विच वस गया पर बात गुरु राही बनेगी
रहाओ
गुरु करेगा की गुरु दे की कर्म हन
आव गुण काट गुण हृदय समाए
सारियों तो पहला गुरमुखो जिहड़ा गुरु ओह खाली करदा है मैं किसी ग्रंथ चों पढ़िया जिवें कई भरा कई इलाकियां दे विच रवाज है कि ओह अपने स्कूल दे मास्टर नूं भी गुरु कहिंदे ने इलाक वख वख इलाकियां दे इलाज ने पर किसी महापुरुष ने जो ग्रंथ लिखा मैं वो पढ़िया कहन लगा अध्यापक ते गुरु च बड़ा फर्क है ये मैं नकल मारी किताब तो मैं अपने आप नहीं कह रहा मैं कदों पढ़िया वो कहिंदा जिहड़ा गुरु है ना वो सब तो पहला बंदे नूं खाली करदा है जिहड़ा उस्ताद है दुनियावी टीचर है ना वो अपने विद्यार्थी के मोढ़े ते हाथ मार के कहिंदा काका मैं तेनूं इन्ना चण दिता भी तेरी कदे कंड नहीं लगेगी दुनियावी मास्टर मैं किसी मास्टर का खंडन नहीं कर रहा नमस्कार है गुरु के प्यारियां नूं दुनियावी मास्टर बंदे का भार वधाउंदा है लेकिन गुरु खाली करके पहला उन्हूं खौला करदा ते मुड़ के नाम पाउंदा उहदे अंदर अब गुण काढ गुण हृदय समाए जिहड़े औगुण ने उहनां नूं हृदय चों कढ के ते मनुख दे अंदर गुणां का प्रवेश कराउंदा है गुण प्रगट करता है जिवें सानू दा है ते देख पराइयां चंगियां मावां भैणां धीआं जाणे बीबियां लंघदियां ने इहदा भाव इह नहीं भी तू नीवी पा ले पासे मूँह कर ले नहीं नहीं कोई बुरी थोड़ी है तेरी भैण है तेरी धी है तेरी मां है इन्हां अखां चों मैल कढ ते निकलेगी कदों ਜਦੋਂ ਗੁਰੂ ਕੇ ਪੰਜ ਪਿਆਰੇ ਅੰਮ੍ਰਿਤ ਦੇ ਪੰਜ ਚੋਲੇ ਪਾਉਣਗੇ
ਪੂਰਾ ਗੁਰ ਕੈ ਸਹਿਜ ਸੁਭਾਈ
ਬਾਕੀ ਇੱਕ ਸੁਝਾਅ ਮੇਰੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਤੂੰ ਗੁਰੂ ਕੋਲ ਜਾਣਾ ਇਹ ਸਾਰਾ ਕੁਝ ਆਟੋਮੈਟਿਕਲੀ ਹੋ ਜਾਏਗਾ ਸਹਿਜ ਸੁਭਾਅ ਤੋਂ ਭਾਵ ਸੁਤੇ ਸਿੱਧ ਜਿਹਨੂੰ ਆਪਾਂ ਆਮ ਹੀ ਬੋਲਣ ਲੱਗ ਪਏ ਆਟੋਮੈਟਿਕ ਆਟੋਮੈਟਿਕ ਅਤੇ ਸੁਤ ਸਿੱਧ ਦਾ ਅਰਥ ਇੱਕੋ ਹੈ ਤੂੰ ਗੁਰੂ ਕੋਲ ਜਾ सुते सिद्ध आटोमैटिकली तेरे औगुण कटे जाणगे गुणा दी होंद प्रगट हो जाएगी
पूरे गुर की साची बाणी
और उदा तरीका की है पूरे गुरु दी सच्ची बाणी नाल जुड़ अज इत्थों हुकमनामा आया उत्थों तां आपां नूं रजाना आवाज आउंदी रजाना आवो सिख सतगुरु के प्यार हो गावो सच्ची बाणी बाणी तां गावो गुरु केरी बाणियां सिर बाणी पर इधर आवेगा कौन जिन को नदर कर्म होवै हिरदे तिना समाणी पीवो अमृत सदा रहो हर रंग जप्यो सारग पाणी कहे नानक सदा गावो ਇਹ ਸੱਚੀ ਬਾਣੀ
ਸੁਖ ਮਨ ਅੰਤਰ ਸਹਿਜ ਸਮਾਣੀ
ਫਿਰ ਤੇਰੇ ਅੰਦਰ ਇੱਕ ਤਬਦੀਲੀ ਆਵੇਗੀ ਕਿ ਤੇਰਾ ਮਨ ਸੁਖੀ ਹੋ ਜਾਏਗਾ ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਵਿਸਰਾਮ ਮੇਰੇ ਪਾਤਸ਼ਾਹ ਕਹਿੰਦੇ ਸੁਖ ਮਨ ਅੰਤਰ ਸਹਿਜ ਸਮਾਣੀ ਤੇਰਾ ਮਨ ਟਿਕਾ ਜਾ ਜਾਏਗਾ
ਸਹਿਜ ਦਾ ਭਾਵ ਹੀ ਮਨ ਦੀ ਅਡੋਲਤਾ ਬਣ ਜਾਏਗੀ।
ਏਕ ਅਚਰਜ ਜਨ ਦੇਖੋ ਭਾਈ,
ਕਹਿੰਦੇ ਗੁਰਮੁਖੋ ਇੱਕ ਬੜੀ ਹੈਰਾਨੀ ਦੀ ਗੱਲ ਹੈ,
ਦੁਬਦਾ ਮਾਰ ਹਰ ਮਨ ਵਸਾਈ।
ਗੁਰੂ ਨੇ ਕਿਰਪਾ ਕੀਤੀ, ਦੁਚਿੱਤਾ ਆਪਣਾ ਮਰ ਗਿਆ। ਕਿਹਨਾਂ ਦੀ ਨਿਸ਼ਾਨੀ? ਜਿਹਨਾਂ ਦੇ ਮਨ ਵਿੱਚ ਵਾਹਿਗੁਰੂ ਵਸਿਆ। ਆਪਾਂ ਕੋਈ ਕਾਰਜ ਕਰਨਾ ਹੈ, ਘਰ ਵਿੱਚ ਸਲਾਹ ਕੀਤੀ ਵੀ ਆਪਾਂ ਗੁਰੂ ਰਾਮਦਾਸ ਦੇ ਦਰਬਾਰ ਤੇ ਕੜਾ ਪ੍ਰਸ਼ਾਦੀ ਦੇ ਕਰਾ ਕੇ ਤੇ ਮੁੜ ਕੇ ਕਾਰਜ ਕਰਨਾ। ਅਰਦਾਸ ਵੀ ਕਰਾਈ, ਕੜਾ ਪ੍ਰਸ਼ਾਦ ਵੀ ਕਰਾਇਆ ਤੇ ਘਰ ਵਾਲੀ ਕਹਿਣ ਲੱਗੀ, ਸਰਦਾਰ ਜੀ ਅੱਜ ਲੇਟ ਹੋ ਗਏ ਹੋ। ਕਹਿਣ ਲੱਗਾ ਮੈਂ ਚੱਲਿਆ ਪੰਡਤ ਨੂੰ ਪੁੱਛਾਂ ਵੀ ਕਿਹੜੇ ਨਰਾਤੇ ਦਾ ਵਿਆਹ ਕਰਾਈਏ, ਦੇਖੋ ਸਾਡਾ ਨੀਚਾ। ਅਰਦਾਸ ਵੀ ਕਰਾਈ, ਮੱਥਾ ਵੀ ਟੇਕਿਆ ਪਰ ਨੀਚਾ ਨਹੀਂ। ਅਜੇ ਵੀ ਕਹਿੰਦਾ ਵੀ ਕਿਹੜੇ ਨਰਾਤੇ ਦਾ ਵਿਆਹ ਕਰਨਾ ਮੈਨੂੰ, ਅੱਜ ਤੱਕ ਗੁਰਮੁਖੋ ਨਰਾਤਿਆਂ ਦੀ ਕਥਾ ਨਹੀਂ ਜੀ ਲੱਭੀ। ਜੇ ਕਿਸੇ ਗੁਰਮੁਖ ਨੂੰ ਮਿਲੇ ਨਾ ਵੀ ਸਿੱਖ ਧਰਮ 'ਚ ਨਰਾਤਿਆਂ ਦੀ ਕੀ ਇੰਪੋਰਟੈਂਸ ਹੈ, ਤੇ ਬੰਦਾ ਮੁੱਕ ਜਾਂਦਾ, ਵਿਦਿਆ ਨਹੀਂ ਮੁੱਕਦੀ। ਉਹ ਕਿਰਪਾ ਕਰਕੇ ਮੈਨੂੰ ਨਰਾਤਿਆਂ ਦੀ ਪੋਥੀ ਦੇਵੇ ਤਾਂ ਕਿ ਮੈਂ ਨਰਾਤਿਆਂ ਦੀ ਕਥਾ ਵੀ ਕਰਿਆ ਕਰਾਂ। ਗੁਰੂ 'ਤੇ ਵਿਸ਼ਵਾਸ ਹੀ ਨਹੀਂ। ਬਾਜ਼ਾਰ 'ਚੋਂ ਜਾਂਦੇ ਹਾਂ, ਬਿੱਲੀ ਲੰਘ ਗਈ ਤੇ ਕਹਿੰਦਾ ਕੱਟ ਕਾਕਾ ਗੱਡੀ ਪਿਛਾਂਹ ਨੂੰ ਮੋੜ, ਤੇ ਮੈਂ ਕਿਹਾ ਵੀ ਬਿੱਲੀ ਦੇ ਨਾਲ ਡਰ ਗਿਆ ਤੇ ਫਿਰ ਸਿੰਘ ਨਾਂ ਕਿਉਂ ਲਵਾਇਆ ਜੀ? ਨਾਂ ਸਿੰਘ ਡਰਦਾ ਬਿੱਲੀ ਤੋਂ ਹੈ। ਦੁਬਦਾ ਮਾਰ ਹਰ ਮਨ ਵਸਾਈ, ਦੁਚਿੱਤਾ ਆਪਣਾ ਮਰ ਗਿਆ। ਕਦੋਂ? ਜਦੋਂ ਪਰਮਾਤਮਾ ਦਾ ਨਾਮ ਮਨ ਵਿੱਚ ਵਸਿਆ।
ਨਾਮ ਅਮੋਲਕ ਨਾ ਪਾਇਆ ਜਾਏ।
ਜੇ ਤੂੰ ਆਖੇ ਨਾ ਵੀ ਨਾਮ ਦੀ ਕੀਮਤ ਪੈ ਜੇ ਤੇ ਅਮੋਲਕ ਹੈ, ਇਹਦੀ ਮਈਅਰਮੈਂਟ ਨੀ, ਇਹਨੂੰ ਨਾਪਿਆ ਤੋਲਿਆ ਨਹੀਂ ਜਾ ਸਕਦਾ।
ਗੁਰ ਪ੍ਰਸਾਦ ਵਸੈ ਮਨ ਆਏ।
ਬਸ ਇੱਕੋ ਮੰਗ, ਮੰਗ ਮੇਰੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ। ਜਦੋਂ ਗੁਰੂ ਨੇ ਕਿਰਪਾ ਕੀਤੀ, ਆਟੋਮੈਟਿਕਲੀ ਮਨ ਵਿੱਚ ਪ੍ਰਗਟ ਹੋ ਜਾਏਗਾ ਪਰਮਾਤਮਾ।
ਸਭ ਮੈਂ ਵਸੈ ਪ੍ਰਭ ਏਕੋ ਸੋਇ।
ਜਿਹੜੀ ਮੈਂ ਹੁਣੇ ਬੇਨਤੀ ਕੀਤੀ ਉਹ ਆ ਗਈ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਸਾਰਿਆਂ 'ਚ ਉਹ ਹੀ ਵਾਹਿਗੁਰੂ ਵੱਸਦਾ ਹੈ, ਕੋਈ ਨਹੀਂ ਜਿਹਦੇ 'ਚ ਨਾ ਹੋਵੇ। ਸਭ ਮੈਂ ਵਸੇ ਪ੍ਰਭ ਏਕੋ ਸੋਏ, ਸਾਰਿਆਂ ਦੇ ਵਿੱਚ ਉਹ ਵਾਹਿਗੁਰੂ ਵਿਆਪਕ ਹੈ। ਪਰ ਪਤਾ ਕਿਵੇਂ ਲੱਗੇ?
ਗੁਰਮਤੀ ਘਟ ਪ੍ਰਗਟ ਹੋਏ।
ਗੁਰੂ ਦੀ ਮਤ ਲੈਣ ਦੇ ਨਾਲ ਤੇਰੇ ਹਿਰਦੇ 'ਚ ਪ੍ਰਗਟ ਹੋ ਜਾਏ। ਗੁਰ ਕੀ ਮਤ ਤੂੰ ਲੇ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ।
ਸਹਿਜੇ ਜਿਨ ਪ੍ਰਭ ਜਾਣ ਪਛਾਣਿਆ।
ਜਿਨ੍ਹਾਂ ਨੇ ਗੁਰਮੁਖੋ ਮਨ ਨੂੰ ਅਡੋਲ ਕਰਕੇ ਪਰਮਾਤਮਾ ਨਾਲ ਜਾਣ ਪਛਾਣ ਕਰ ਲਏ।
ਨਾਨਕ ਨਾਮ ਮਿਲੈ ਮਨ ਮਾਨਿਆ।
ਭਾਈ ਉਸ ਨਾਮੀ ਪਰਮਾਤਮਾ ਨਾਲ ਅਭੇਦ ਹੋ ਗਏ ਤੇ ਹੋਏ ਕੌਣ? ਜਿਨ੍ਹਾਂ ਦਾ ਮਨ ਮੰਨ ਗਿਆ। ਆਪਾਂ ਮੰਨਣ ਦੀਆਂ ਚਾਰ ਪੌੜੀਆਂ ਪੜ੍ਹਦੇ ਹਾਂ। ਮੰਨੇ ਪਾਵੈ ਮੋਖ ਦੁਆਰ, ਮੰਨੇ ਪਰਵਾਰੇ ਸਧਾਰ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮੁਰਖ ਹੋਏ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ 'ਤੇ ਰਹਿਮਤਾਂ ਕਰਨ। ਸਾਡਾ ਨੇਚਾ ਕੇਵਲ ਅਤੇ ਕੇਵਲ ਇੱਕ 'ਤੇ ਬੱਝੇ, ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਫੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਸਹਿਜੇ ਜਿਨ ਪ੍ਰਭ ਜਾਣ ਪਛਾਣਿਆ, ਨਾਨਕ ਨਾਮ ਮਿਲੈ ਮਨ ਮਾਨਿਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।